ਇਸ ਕਰਕੇ ਕੁਝ ਗੁਣ ਐਸੇ ਹਨ ਜਿਨ੍ਹਾਂ ਗੁਣਾਂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ, ਤੇ ਕੁਝ ਗੁਣ ਐਸੇ ਹਨ ਜਿਹੜੇ ਭਗਤੀ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦੇ, ਜਿਨ੍ਹਾਂ ਗੁਣਾਂ ਕਰਕੇ ਭਗਤੀ ਪ੍ਰਾਪਤ ਹੋਵੇ, ਸਤਸੰਗਤ ਵਿੱਚ ਸਫਲਤਾ ਮਿਲੇ, ਤੇ ਉਹਨਾਂ ਗੁਣਾਂ ਵੱਲ ਝਾਤ ਮਾਰਨੀ ਹਰ ਗੁਰਸਿੱਖ ਮਾਈ ਭਾਈ ਸਤਸੰਗੀ ਦਾ ਫਰਜ਼ ਹੈ। ਪਹਿਲਾ ਗੁਣ ਹੈ ਕਿ ਜੋ ਵੀ ਗੁਰੂ ਨਾਨਕ ਦੀ ਸ਼ਰਨ ਵਿੱਚ ਆਵੇ ਉਹਦੇ ਮਨ ਦੇ ਅੰਦਰ ਸ਼ਰਧਾ ਚਾਹੀਦੀ। ਜੇ ਸ਼ਰਧਾ ਨਹੀਂ ਤਾਂ ਇੱਥੇ ਨਿਸ਼ਰਧਕ ਵਾਸਤੇ ਲੱਭਣ ਨੂੰ ਵੀ ਕੁਛ ਨਹੀਂ। ਸ਼ਰਧਾ ਇੱਕ ਪੂੰਜੀ ਹੈ, ਸ਼ਰਧਾ ਇੱਕ ਵਡਮੁੱਲਾ ਧਨ ਹੈ। ਧਨ ਜੀ ਦੇ ਕੋਲ ਹੈ, ਉਹ ਦੁਕਾਨ ਵਿੱਚੋਂ ਜੋ ਮਰਜ਼ੀ ਸੌਦਾ ਖਰੀਦ। ਜਿਹਦੇ ਕੋਲ ਧਨ ਹੀ ਨਹੀਂ ਹੈ, ਦੁਕਾਨ ਭਾਵੇਂ ਭਰੀ ਪਈ ਹੋਵੇ ਪਰ ਉਹਦੇ ਵਾਸਤੇ ਜਿਹੜਾ ਖਾਲੀ ਹੱਥ ਹੈ ਉਹਦੇ ਲਈ ਉਸ ਦੁਕਾਨ ਵਿੱਚ ਕੁਛ ਵੀ ਨਹੀਂ ਮਿਲੇਗਾ। ਤੇ ਹੈ ਸਭ ਕੁਛ ਪਰ ਮਿਲੇਗਾ ਕੁੱਖ, ਕੱਖ ਵੀ ਉਹਦੇ ਵਾਸਤੇ ਮਿਲਣ ਵਾਲਾ ਨਹੀਂ। ਬਿਨ ਦਮ ਕੇ ਸੌਦਾ ਨਹੀਂ ਹਾਰਟ, ਜਿਵੇਂ ਦਾਮ ਤੋਂ ਬਿਨਾਂ ਸੌਦਾ ਨਹੀਂ ਮਿਲਦਾ, ਸ਼ਰਧਾ ਤੋਂ ਬਿਨਾਂ ਗੁਰੂ ਨਾਨਕ ਦੇ ਘਰ ਵਿੱਚ ਵੀ ਕੁਛ ਨਹੀਂ ਮਿਲਦਾ। ਸ਼ਰਧਾ ਦਾ ਅਰਥ ਸ਼ਾਸਤਰਾਂ ਵਿੱਚ ਵਿਸ਼ਵਾਸ ਕੀਤਾ। ਸ਼ਰਧਾ ਕਿਸ ਨੂੰ ਕਹਿੰਦੇ ਨੇ? ਉਹਦਾ ਸਰੂਪ ਰੱਖਣਾ ਵਿਸ਼ਵਾਸ। ਇਹਨੂੰ ਗੁਰਮਤਿ ਬੋਲੀ 'ਚ ਕਿਹਾ ਪ੍ਰਤੀਤ, ਜਾ ਕੇ ਮਨ ਗੁਰ ਦੀ ਪ੍ਰਤੀਤ, ਗੁਰੂ ਦੀ ਪ੍ਰਤੀਤ ਵਿਸ਼ਵਾਸ ਭਰੋਸਾ ਸ਼ਰਧਾ। ਜਿਸ ਨੂੰ 100% ਸ਼ਰਧਾ ਹੈ ਉਹਨੂੰ ਫਲ ਵੀ 100% ਮਿਲੇ। ਜਿੰਨੀ ਕੁ ਸ਼ਰਧਾ ਹੈ ਸ਼ਰਧਾ ਦੇ ਬਦਲੇ ਉਨਾ ਕੀ ਸੌਦਾ ਮਿਲੇ। ਇਸ ਕਰਕੇ ਗੁਰੂ ਨਾਨਕ ਦਾ 11ਵਾਂ ਸਰੂਪ ਸਮਝ ਕੇ ਤੇ ਪ੍ਰਗਟ ਗੁਰਾਂ ਕੀ ਦੇ ਝਾਕੀ ਗੁਰੂ ਗ੍ਰੰਥ ਮਹਾਰਾਜ ਕੀ ਬਿਲੋਕੀ ਜਗੈ। ਸੰਤ ਬਾਬਾ ਨਿਹਾਲ ਸਿੰਘ ਜੀ ਕਵਕੁਲ ਕਵੀਆਂ ਦੇ ਵਿੱਚ ਬੜੇ ਸ਼੍ਰੋਮਣ ਹੋਏ ਹੈ, ਬੜੀ ਸੁੰਦਰ ਰਚਨਾ ਹੈ ਇਹਨਾਂ ਦੀ। ਨਿਰਮਲੇ ਮਹਾਂਪੁਰਸ਼, ਉਹ ਕਹਿੰਦੇ ਝਾਕੀ ਗੁਰੂ ਗ੍ਰੰਥ ਮਹਾਰਾਜ ਕੀ ਬਲੋਕੀ ਜਗ੍ਹਾ ਹੈ। ਜਦੋਂ ਇੱਕ ਝਾਕੀ ਗੁਰੂ ਗ੍ਰੰਥ ਸਾਹਿਬ ਦੇ ਵੱਲ ਇੱਕ ਵਾਰੀ ਝਾਕਿਆ ਨਾ ਮੈਂ ਜਾ ਕੇ ਸੰਗਤ ਵਿੱਚ, ਕਿਹਾ ਮੇਰਾ ਗੁਰੂ ਨਾਨਕ ਬੈਠਾ। ਝਾਕੀ ਗੁਰੂ ਗ੍ਰੰਥ ਮਹਾਰਾਜ ਕੀ ਬਲੋਕੀ ਜਗ੍ਹਾ, ਬਾਕੀ ਇਸ ਦੂਸਰੇ ਕੀ ਲਾਲਸਾ ਨਾ ਹੋਤਾ ਹੈ। ਮੈਨੂੰ ਦੂਜੇ ਰੱਬ ਦੀ ਇੱਛਾ ਹੀ ਖਤਮ ਹੋ ਗਈ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ। ਵਾਹੋ ਵਾਹ ਬਾਣੀ ਨਿਰੰਕਾਰ। ਇਸ ਕਰਕੇ ਸ਼ਰਧਾ ਦੂਸਰਾ ਹੈ ਭਾਵਨਾ, ਪ੍ਰੇਮਵਾਚਕ ਸ਼ਬਦ ਹੈ। ਜਿੱਥੇ ਵਿਸ਼ਵਾਸ ਹੈ, ਵਿਸ਼ਵਾਸ ਹੋਣਾ ਵੀ ਬਹੁਤ ਵੱਡਾ ਗੁਣ ਹੈ। ਵਿਸ਼ਵਾਸ ਅਲੱਗ ਬਾਤ ਹੈ ਅਤੇ ਪ੍ਰੇਮ ਹੋਣਾ ਅਲੱਗ ਬਾਤ ਹੈ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਆ। ਸ਼ਰਧਾ ਭਾਵਨਾ, ਤੀਸਰਾ ਗੁਣ ਹੈ ਨਿਰਮਾਣ ਦਾ। ਸੰਗਤਾਂ ਤੋਂ ਰਹਿਤ ਹੋ ਕੇ ਗੁਰੂ ਨਾਨਕ ਦੀ ਸੰਗਤ ਵਿੱਚ ਬੈਠੋ। ਸਾਵਧਾਨਤਾ, ਸਰੀਰ ਨੂੰ ਆਲਸ ਤੋਂ ਰਹਿਤ ਰੱਖਣਾ, ਸੁਸਤੀ ਨਾ ਆ ਜਾਏ। ਜਦੋਂ ਸਰੀਰ ਨੂੰ ਆਲਸ ਆ ਜਾਂਦੀ ਹੈ ਉਦੋਂ ਬੁੱਧ ਕੰਮ ਕਰਨ 'ਤੇ ਹਟ ਜਾਂਦੀ, ਕੰਨ ਸੁਣਦਿਆਂ ਹੋਇਆਂ ਵੀ ਕੁਛ ਨਹੀਂ ਸੁਣਦਾ, ਜੜਤਾ ਨੂੰ ਪ੍ਰਾਪਤ ਹੋ ਗਿਆ, ਸਮਝ ਵਿੱਚ ਕੁਛ ਨਹੀਂ ਆ ਰਿਹਾ, ਸੁਣਦਾ ਸਭ ਕੁਛ। ਸਰੀਰ ਦੀ ਸਾਵਧਾਨਤਾ ਅਤੇ ਪੰਜਵਾਂ ਗੁਣ ਹੈ ਮਨ ਦੀ ਏਕਾਗਰਤਾ। ਇਹ ਪੰਜ ਗੁਣ ਜਿਨ੍ਹਾਂ ਨੂੰ ਕਿਹਾ ਬਿਨ ਗੁਣ ਕੀਤੇ ਭਗਤ ਨਾ ਹੋਏ। ਜਦੋਂ ਇਹ ਗੁਣ ਹੋਣਗੇ ਤਾਂ ਗੁਰੂ ਸਾਹਿਬ ਕਹਿੰਦੇ ਗੁਣਵੰਤਿਆਂ ਇਹ ਗੁਣਵਾਨਾਂ, ਜੇ ਤੇਰੇ ਕੋਲ ਇਹ ਗੁਣ ਆ ਤੇਰੀ ਝੋਲੀ ਦੇ ਵਿੱਚ ਹੋਰ ਗੁਣ ਪਾ ਦੇ। ਗੁਣਵੰਤਿਆਂ ਗੁਣ ਦੇ, ਉਹਨਾਂ ਨੂੰ ਭਗਤੀ ਦਾ ਗੁਣ ਦੇ ਦਿੱਤਾ ਅਤੇ ਭਗਤੀ ਦੇ ਅਧੀਨ ਬਾਕੀ ਦੇ ਸਾਰੇ ਗੁਣ ਆ ਜਾਂਦੇ। ਇਸ ਕਰਕੇ ਪਹਿਲਾਂ ਇਹਨਾਂ ਗੁਣਾਂ ਦੀ ਲੋੜ ਹੈ। ਇਹ ਆਓ ਜੋ ਕੱਲ ਪ੍ਰਕਰਨ ਚੱਲਦਾ ਸੀ ਆਪਾਂ ਉਸ ਪ੍ਰਕਰਨ ਵੱਲ ਆਈਏ, ਕਿਉਂਕਿ ਅਗਲੇ ਜਿਹੜੇ ਦੋ ਦਿਨ ਹਨ ਕੱਲ ਤੇ ਕੱਲ ਤੋਂ ਅਗਲਾ ਦਿਨ ਇਹ ਆਪਾਂ ਸ਼ਹੀਦਾਂ ਦੇ ਸਮਰਪਿਤ ਹੋ ਤਨੋ ਮਨੋ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਧਰਮ ਦੇ ਵਾਸਤੇ ਜਾਨਾਂ ਵਾਰੀਆਂ, ਆਪਣਾ ਆਪ ਨਿਸ਼ਾਵਰ ਕੀਤਾ। ਤੇ ਕੱਲ ਤੇ ਪਰਸੋਂ ਦੋ ਦਿਨ ਇਹ ਸ਼ਹੀਦਾਂ ਦੇ ਪ੍ਰਤਾਏ ਹੋਣਗੇ ਤੇ ਅੱਜ ਕੱਲ੍ਹ ਦੇ ਪ੍ਰਕਰਨ ਵਾਲੇ ਹੀ ਵਿਚਾਰ ਗੁਰੂ ਦੇ ਚਰਨ 'ਚ ਜੋਦੜ ਕਰੀਏ। ਪਾਤਸ਼ਾਹ ਜੈਸੀ ਬੁੱਧ ਕਰੋ ਪ੍ਰਗਾਸਾ, ਸਾਡੇ ਹੱਥ ਵੱਲ ਕੁਛ ਨਹੀਂ ਹੈ। ਬਖਤੇ ਦੀ ਬੁੱਧ ਵਿੱਚ ਗਿਆਨ ਦਾ ਪ੍ਰਕਾਸ਼ ਕਰੋਗੇ ਤਾਂ ਤੁਹਾਡੇ ਗਿਆਨ ਦੇ ਕੁਝ ਅੱਖਰ ਵਕਤ ਤੱਕ ਹੈਗਾ। ਸਰੋਤੇ ਦੀ ਬੁੱਧ ਵਿੱਚ ਪ੍ਰਕਾਸ਼ ਕਰੋਗੇ ਤਾਂ ਸਰੋਤਾ ਸੁਣ ਕੇ ਕੁਝ ਸਮਝ ਲਏਗਾ। ਤੇਰੀ ਕਿਰਪਾ ਤੋਂ ਬਿਨਾਂ ਕੁਛ ਵੀ ਨਹੀਂ ਹੋਣ ਵਾਲਾ ਹੈ। ਇਸ ਕਰਕੇ ਸਰੋਤਿਆਂ ਵਕਤਿਆਂ ਨੂੰ ਇਹ ਨਿਮਰਤਾ ਦਿੱਤੀ ਹੈ ਸਤਿਗੁਰੂ ਮਹਾਰਾਜ ਨੇ। ਕੱਲ ਜਿਸ ਸ਼ਬਦ ਦੀ ਤੁਕ ਲੈ ਕਰਕੇ ਅਖੀਰ ਲਈ ਅਵਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਏ, ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਕੋ ਬੂਝਾ ਕੋਈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਏ, ਜਾ ਕੇ ਸਰਨ ਪਿਆ ਸੁਖ ਪਾਈਐ ਬਹੁਤ ਦੁੱਖ ਨਾ ਹੋਏ। ਹੁਣ ਇਹ ਪੰਕਤੀਆਂ ਸਨ, ਵੱਡ ਭਾਗੇ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਹੋਏ, ਤਿੰਨ ਕੀ ਧੂਰ ਨਾਨਕ ਦਾਸ ਵੰਸ਼ੈ ਜਿਨ ਹਰ ਨਾਮ ਹਿਰਦੈ ਪਰੋਏ। ਸਤਸੰਗ ਦੀ ਮਹਾਨਤਾ ਤੇ ਸਤਸੰਗ ਦੀਆਂ ਕਿਸਮਾਂ ਜੋ ਬ੍ਰਹਮੇ ਤੇ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਆਪਣੀ ਰਸਨਾ ਤੋਂ ਵਿਆਖਿਆ ਰੂਪ ਦੇ ਵਿੱਚ ਉਚਾਰਨ ਕੀਤੀ ਕਿ ਇਹ ਚਾਰ ਕਿਸਮਾਂ ਹੁੰਦੀਆਂ। ਉਹ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ, ਫਿਰ ਸਤਸੰਗ ਦੇ ਪ੍ਰਮਾਣ ਕੁਝ ਜੋ ਗੁਰਬਾਣੀ ਦੁਆਰਾ ਹੀ ਆਪਾਂ ਇਸ ਵਿਸ਼ੇ ਨੂੰ ਸਮਝਣਾ ਹੈ ਕਿ ਸਤਸੰਗ ਦੇ ਲਈ ਗੁਰੂ ਸਾਹਿਬ ਦਾ ਕੀ ਹੁਕਮ ਹੈ। ਗੁਰੂ ਨਾਨਕ ਦੇ 11ਵੇਂ ਸਰੂਪ ਪਾਤਸ਼ਾਹ ਦੀ ਨਿਵਾਜੀ ਹੋਈ ਸੰਗਤ ਆਪ ਬਹੁਤ ਪ੍ਰੇਮ ਧਾਰ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਦੀ ਹਜ਼ੂਰੀ 'ਚ ਬੈਠੇ ਹੋ। ਜਗ੍ਹਾ ਦੀ ਭਾਵੇਂ ਤੰਗੀ ਆ ਰਹੀ ਹੈ ਮਾਈ ਭਾਈ ਨੂੰ, ਪਰ ਜੈਸਾ ਵੀ ਹੈ ਗੁਰੂ ਕਿਰਪਾ ਕਰੇਗਾ। ਵੱਡੀਆਂ ਇਮਾਰਤਾਂ ਵੀ ਸਤਿਗੁਰੂ ਮਹਾਰਾਜ ਸਾਹਿਬ ਨੇ ਥੋੜ੍ਹੇ ਸਮੇਂ ਦੀ ਬਾਤ ਹੈ ਮਹੀਨਿਆਂ ਦੀ ਬਖਸ਼ ਦੇਣੀਆਂ ਹਨ। ਸੰਪਰਦਾ ਦਮਦਮੀ ਟਕਸਾਲ ਦੇ ਵਰਤਮਾਨ ਸਮੇਂ ਦੇ ਅੰਦਰ ਜਿਹੜੇ ਜਥੇਦਾਰੀ ਦੀ ਡਿਊਟੀ ਨਿਭਾ ਰਹੇ ਹੈ ਸੰਤ ਗਿਆਨੀ ਹਰਨਾਮ ਸਿੰਘ ਜੀ ਅਤੇ ਉਹਨਾਂ ਮਹਾਂਪੁਰਸ਼ਾਂ ਨੇ ਸ਼ਹੀਦਾਂ ਦੇ ਪ੍ਰਥਾਏ ਬਹੁਤ ਵੱਡਾ ਜੋੜ ਬੇਲਾ ਮਹਿਤੇ ਦੇ ਅੰਦਰ ਵੱਡੇ ਪੱਧਰ 'ਤੇ ਇਕੱਤਰਤਾ ਪੰਥ ਖਾਲਸੇ ਦੀ 6 ਜੂਨ ਹੋਣ ਵਾਲੀ ਹੈ ਅਤੇ ਉਹਨਾਂ ਦੇ ਪ੍ਰਬੰਧ ਹੇਠ ਉਹਨਾਂ ਦੀ ਸੇਵਾ ਜਿੱਥੇ ਅਮੈਰੀਕਾ ਦੇ ਵਿੱਚ ਵੀ ਅਸਥਾਨ ਇਹ ਅਸਥਾਨ ਹੈ ਅੰਮ੍ਰਿਤ ਪ੍ਰਕਾਸ਼ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਵੱਲੋਂ ਸੇਵਾ ਨਿਭਾ ਰਹੇ ਨੇ। ਮਹਾਂਪੁਰਖਾਂ ਨੇ ਵੀ ਜੋ ਸੰਤ ਬਾਬਾ ਬਲਜਿੰਦਰ ਸਿੰਘ ਜੀ ਸੰਪਰਦਾ ਰਾੜਾ ਸਾਹਿਬ, ਗਿਆਨੀ ਰਣਜੀਤ ਸਿੰਘ ਜੀ ਗੌਹਰ ਅਤੇ ਹੋਰ ਵਿਦਵਾਨਾਂ ਨੇ ਹਾਜ਼ਰੀ ਭਰਨੀ ਅਤੇ ਆਓ ਜਿਹੜੀਆਂ ਇਹਦੀਆਂ ਚਾਰ ਕਿਸਮਾਂ ਮਹਾਂਪੁਰਸ਼ਾਂ ਨੇ ਲਿਖੀਆਂ ਅਤੇ ਸਤਸੰਗ ਦੇ ਅੱਖਰੀ ਅਰਥ ਕਿਹੜੇ ਨੇ, ਸਤਸੰਗ ਦੀ ਪਰਿਭਾਸ਼ਾ ਕੀ ਹੈ। ਗੁਰਬਾਣੀ 'ਚ ਸਤਿਗੁਰੂ ਮਹਾਰਾਜ ਸਾਹਿਬ ਨੇ ਸਤਸੰਗਤ ਕਿਸ ਵਾਤਾਵਰਨ ਦਾ ਨਾਂ ਰੱਖਿਆ, ਇਹ ਗੱਲ ਆਪਾਂ ਸਮਝਣ ਵਾਲੀ ਹੈ। ਭਾਵੇਂ ਸਾਖੀਆਂ ਵਾਲਾ ਮਤ ਜਿਹੜਾ ਹੈ, ਸਾਖੀਆਂ ਵਾਲਾ ਢੰਗ ਤਰੀਕ ਸਾਰਿਆਂ ਦੀ ਸਮਝ ਆ ਜਾਂਦਾ ਹੈ, ਪਰ ਬਹੁਤਾ ਲਾਭ ਗੁਰਬਾਣੀ ਦੀਆਂ ਤੁਕਾਂ ਦੀ ਵਿਆਖਿਆ ਵਿੱਚ ਹੀ ਹੋਇਆ ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਜੋ ਪਾਵਨ ਬਚਨ ਕਹੇ ਹੈ, ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ मिल जन नानक नाम प्रकाश। ते सतगुरु महाराज साहब ने सतसंग का इशारा किया, एक का नाम है संगत, दूजी का नाम है साध संगत, तीजी का नाम है कुसंगत, चौथी का नाम है सत संगत। सूझबूझता दे नाल सानू अजिहे पक्ष समझण दी लोड़ है। बोपर आए दे अंदर जहेदार गुरदयाल सिंह जी महापुरखां दे बड़ियां दे निवाजे हुए संत ज्ञानी सुंदर सिंह जी, संत ज्ञानी गुरबचन सिंह जी दे लगभग बराबर दे विद्वान, पर नाम सिमरन की कमाई महापुरखां दी ज्यादे सी। उन्होंने बोपा राय के अंदर 28 कथा बैठ के कीतिया एक जगह, बेअंत विद्यार्थी पढ़ाए। महापुरखा ने 28वीं कथा 28 कथा तक फिर तुर के भारत के कोने कोने इतिहासक स्थानों पर महापुरखा ने कथावां कीतिया। जेड़े स्रोते अनपढ़ तो अनपढ़ भी सन, बोपा राय के अंदर जिन्होंने एक अखर नहीं सी आता वह भी विद्वान बने हुए देखे गए, स्रोता ज्ञानी सुन सुन के ही। सो इस करके जिहड़ी भी गल आपां विचारीए उन्हों हमेशा लई हिरदे च वसा दे। संगत कहिंदे ने दो दे मिलाप नूं, संगत शब्द दो दे मिलाप नूं कीता गया है। ते इस मिलाप नूं अगे चल के बंडिया है कि उन्हां व्यक्तियां दा दो दा मिलाप हो जाना संगत कहलाउंदी है, जिन्हां दे मिलन करके ना तां कोई विशेष गुणां विच वाधा होवे, जीवन उच्चा होवे, और ना ही जीवन दे विच कोई गिरावट आवे। मेल तां होया पर ना गुणां विच वाधा होया ना औगुणां विच वाधा होया, उहदा नाम है केवल संगत। ते दूसरा है साध संगत। ते साध नाम किसदा है, साध वाहे जग जानी है जाके नहीं आबाद मन। साध किसनू कहा जाता है, जिसने अपने मन नू साध्या होया। साध होए मन साध कह चरण कमल गुर चित वसाए। साध नाम किसदा है, सुखमनी साहब के अंदर आप जी पढ़ दे हो, साध नाम निर्मल ताके कर। अजिहा व्यक्ति जिन्हें अपने आप नूं साध्या, अपने मन नूं साध्या, काम क्रोध लोभ मोह हंकार दे उत्ते काबू पाया गुरु की कृपा नाल, अगर अजिहे सतपुरशां की संगत मिल जाए तो फिर गुणां विच वाधा होएगा। कथा कीर्तन विच मन लगेगा, परोपकार करन नूं जी करेगा, सिमरन भजन करन नूं जी करेगा, बेकारां दा त्याग करके चंगे रस्ते दे उत्ते मन नूं प्रेरणा मिलदी मिलदी ते उहनां दी संगत दा इह लाभ होएगा। इस करके उहनूं फिर कहा है साध संगत, श्रेष्ठ पुरशां दी संगत हो गई, अपने च गुणां दे विच वाधा हो गया, औगुण छुट गए। तो इस करके कबीर साहब ने होर संतां भगतां ने बड़ी प्रेरणा दित्ती है। कबीर संत की गैल ना छोड़ी है, मार्ग लागो जाओ पेखत ही पनीत होए भेट दी जबी लाओ। कबीर संगत साध की दिन दिन दूना हेत, साकत कारी कामरी तोए होए न सेत। संगत तो बचण वास्ते कहा यह है साध संगत। तीसरी का नाम है कुसंगत। ते कुसंगत विच जेड़े पहले गुण सी खोए जाते, औगुणा विच वाधा होण लग गया, दिन पर दिन आदतां बिगड़नियां शुरू हो गई। नशईयां दी संगत नशई बना दिंदी है, बशईयां दी संगत बशई बना दिंदी है। इस तरह है जिमें ਬਰਸਨ ਕਾਰੋ ਪਰਸੀ ਹੈ ਤਾਂ ਕੁਛ ਲੱਗੇ ਤਾਂ ਕਾਲੇ ਬਰਤਨ ਨੂੰ ਚਿੱਟਾ ਵਸਤਰ ਸੋ ਜਾਏ ਜੇ ਸਾਰੀ ਕਾਲਸ ਨਹੀਂ ਮਿਲੇਗੀ ਤਾਂ ਕੁਛ ਨਾ ਕੁਛ ਕਾਲ ਤਾਂ ਮਿਲੇਗੀ ਜ਼ਰੂਰ। ਖੋਟੇ ਪੁਰਸ਼ ਦੀ ਸੰਗਤ ਵਿੱਚੋਂ ਜੇ ਸਾਰੇ ਉਹਦੇ ਔਗਣ ਨਹੀਂ ਮਿਲਣਗੇ ਲੇਕਿਨ ਕੁਛ ਨਾ ਕੁਛ ਕਾਲ ਜ਼ਰੂਰ ਲੱਗ ਜਾਏਗੀ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਜੀਐ ਦੂਰੇ ਜਾਈਆ ਭਾਵ ਬਰਸਨ ਕਾਰੋ ਬਰਸੀਐ ਤਾਂ ਕੁਛ ਲੱਗ। ਅਤੇ ਤੁਲਸੀ ਜੀ ਨੇ ਰਮਾਇਣ ਵਿੱਚ ਕਿਹਾ ਕਹਿੰਦਾ ਸਾਕਤ ਸੰਗ ਨਾ ਦੇਈ ਵਿਧਾਤਾ ਹੈ ਵਿਧਾਤਾ ਮੈਨੂੰ ਸਾਕਤਾਂ ਦੀ ਸੰਗਤ ਕਿਤੇ ਭੁੱਲ ਕੇ ਵੀ ਨਾ ਹੋ ਜਾਏ ਇਹਦੇ ਨਾਲੋਂ ਜੇ ਤੇਰੀ ਮੇਰੇ 'ਤੇ ਕਰੋਪੀ ਹੈ ਜੇ ਤੂੰ ਮੇਰੇ 'ਤੇ ਮਿਹਰਬਾਨ ਨਹੀਂ ਹੈ ਮੈਨੂੰ ਕੋਈ ਸਜ਼ਾ ਦੇਣੀ ਚਾਹੁੰਦਾ ਤਾਂ ਮੈਨੂੰ ਸਜ਼ਾ ਰੱਜ ਕੇ ਦੇ ਮੈਂ ਸਵੀਕਾਰ ਕਰ ਲਊਂ ਪਰ ਤੇਰੀ ਸਜ਼ਾ ਦੇ ਅੰਦਰ ਨਰਕ ਤਾਂ ਮੈਨੂੰ ਸਵੀਕਾਰ ਹਨ ਪਰ ਸਾਕਤ ਦੀ ਸੰਗਤ ਸਵੀਕਾਰ ਨਹੀਂ ਸਾਕਤ ਸੰਗ ਨਾ ਦੇਈ ਵਿਧਾਤਾ ਤਾਂ ਤੇ ਭਲੋ ਨਰਕ ਮੈਂ ਵਾਸਾ ਨਰਕ 'ਚ ਜਾਣਾ ਚੰਗਾ ਲੇਕਿਨ ਸਾਕਤਾਂ ਦੀ ਸੰਗਤ ਕਰਨੀ ਚੰਗੀ ਨਹੀਂ। ਇਸ ਕਰਕੇ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਧਾਨ। ਸਾਕਤ ਦੀ ਸੰਗਤ ਨਾਲੋਂ ਕਹਿੰਦੇ ਸੂਰ ਚੰਗਾ ਕਿਹਾ ਕਬੀਰ ਸਾਹਿਬ ਨੇ। ਕਬੀਰ ਸਾਕਤ ਤੇ ਦੇਖੋ ਤੁਲਨਾ ਕਿੱਥੇ ਕੀਤੀ ਹੈ ਕਬੀਰ ਸਾਕਤ ਤੇ ਸ਼ੁਕਰ ਭਲਾ। ਕਬੀਰ ਨੇ ਇੱਕ ਘਟਨਾ ਆਪਣੇ ਅੱਖੀਂ ਵੇਖੀ ਤੇ ਇੱਕ ਮਜ਼ਬੀ ਦਾ ਸੂਰ ਰੱਖੇ ਹੋਏ ਸੀ ਆਵੇਂ ਰੱਖਦੇ ਤੇ ਜਦੋਂ ਉਹ ਪੂਰਾ ਪਲ ਗਿਆ ਤੇ ਅਚਾਨਕ ਸੂਰ ਦੀ ਮੌਤ ਹੋ ਗਈ ਸੂਰ ਮਰ ਗਿਆ। ਹੁਣ ਗਰੀਬ ਵਾਸਤੇ ਬਹੁਤ ਵੱਡਾ ਨੁਕਸਾਨ ਸੀ ਲੋਕ ਅਫਸੋਸ ਕਰਨ ਵਾਸਤੇ ਗਏ ਕਿ ਬਈ ਮਤਲਬ ਬਹੁਤ ਗਰੀਬ ਸੀ ਇਹ ਪਸ਼ੂ ਦਾ ਨੁਕਸਾਨ ਹੋ ਗਿਆ ਤੇਰਾ ਲੋਕ ਹਮਦਰਦੀ ਪ੍ਰਗਟ ਕਰਨ ਵਾਸਤੇ ਉਹਦੇ ਘਰ ਗਏ। ਉਸੇ ਨਗਰ ਦੇ ਅੰਦਰ ਇੱਕ ਸਾਕਤ ਪੁਰਸ਼ ਰਹਿੰਦਾ ਸੀ ਉਹ ਮਰ ਗਿਆ ਉਹਦੀ ਅਰਥੀ ਨਾਲ ਜਾਣ ਨੂੰ ਕੋਈ ਤਿਆਰ ਨਾ ਹੋ ਗਿਆ। ਕਬੀਰ ਸਾਹਿਬ ਕਹਿਣ ਲੱਗੇ ਇਸ ਬੰਦੇ ਨਾਲੋਂ ਤਾਂ ਇਹ ਸੂਰ ਚੰਗਾ ਸੀ ਸਾਰਾ ਪਿੰਡ ਅਫਸੋਸ ਕਰਨ ਵਾਸਤੇ ਗਿਆ। ਕਬੀਰ ਸਾਕਤ ਸ਼ੁਕਰ ਭਲਾ ਔਰ ਦੂਸਰਾ ਇਹਦੇ ਵਿੱਚ ਇੱਕ ਗੁਣ ਸੀ ਰੱਖਿਆ ਅੱਛਾ ਗਾਉਂ ਇਹ ਮੰਨਿਆ ਵੀ ਗੰਦਗੀ ਖਾਂਦਾ ਸੀ ਲੇਕਿਨ ਮਨੁੱਖਾਂ ਦੇ ਲਈ ਤਾਂ ਸਫਾਈ ਕਰਦਾ ਸੀ ਨਾ ਆਪ ਭਾਵੇਂ ਗੰਦਗੀ ਖਾਂਦਾ ਸੀ ਪਰ ਲੋਕਾਂ ਦੀ ਸਫਾਈ ਕਰਦਾ ਸੀ ਇਹਦੇ 'ਚ ਇੱਕ ਗੁਣ ਸੀ ਸੂਰ ਵਿੱਚ ਇਸ ਕਰਕੇ ਸੂਰ ਚੰਗਾ ਹੈ ਉਸ ਮਨੁੱਖ ਸਾਕਤ ਨਾਲੋਂ ਜਿਹੜਾ ਗੰਦਗੀ ਖਲੇਰਦਾ ਫਿਰਦਾ ਹੈ ਬਦੋ ਆਵੇ ਨਿੰਦਿਆ ਦੀ ਗੰਦਗੀ ਪਰ ਨਿੰਦਾ ਪਰਮਨ ਮੁੱਖ ਸੁਧੀ ਅਗਨ ਕ੍ਰੋਧ ਚੰਗਾ। ਕਬੀਰ ਸਾਕਤ ਤੇ ਸ਼ੁਕਰ ਭਲਾ ਰੱਖੈ ਆਛਾ ਗਾਉ ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲਹਿ। ਇਸ ਕਰਕੇ ਕੁਸੰਗਤ ਖੋਟੀ ਸੰਗਤ ਜਿਹਦੇ 'ਚ ਆਪਣੀਆਂ ਆਦਤਾਂ ਵਿਗੜ ਜਾਣ ਨਿਤਨੇਮ ਕਰਦਾ ਨਿਤਨੇਮ ਛੁੱਟ ਜਾਏ ਅੰਮ੍ਰਿਤ ਵੇਲੇ ਉੱਠਦਾ ਜਿਹਦੀ ਸੰਗਤ ਕਰਕੇ ਅੰਮ੍ਰਿਤ ਵੇਲਾ ਹੱਥੋਂ ਚਲਾ ਜਾਏ ਸੱਚ ਬੋਲਦਾ ਜਿਹਦੀ ਸੰਗਤ ਕਰਕੇ ਝੂਠ ਬੋਲਣ ਲੱਗ ਗਿਆ ਸੱਚ ਚਲਾ ਗਿਆ ਕੋਲੋਂ ਲਾਲਚ ਜਾਗਦਾ ਹੈ ਸਬਰ ਸੰਤੋਖ ਤਿਆਗ ਦਿੱਤਾ ਕਾਮ ਕ੍ਰੋਧ ਦੀ ਬਹੁਲਤਾ ਹੋ ਗਈ ਕਹਿੰਦੇ ਇਹ ਹੈ ਕੁਸੰਗਤ। ਅਤੇ ਚੌਥੀ ਹੈ ਉਸ ਦਾ ਨਾਮ ਹੈ ਸਤ ਸੰਗਤ ਜਿਹੜਾ ਆਪਣਾ ਵਿਸ਼ਾ ਚੱਲਦਾ ਹੈ ਜਿਹੜਾ ਪ੍ਰਕਰਨ ਚੱਲਦਾ ਹੈ। ਕਬੀਰ ਸਾਹਿਬ ਨੇ ਕੇਲੇ ਦਾ ਦ੍ਰਿਸ਼ਟਾਂਤ ਦੇ ਕੇ ਸਾਕਤ ਦੀ ਸੰਗਤ ਦਾ ਪ੍ਰਮਾਣ ਦਿੱਤਾ ਹੈ। ਕੇਲਾ ਔਰ ਬੇਰੀ ਨੇੜੇ ਨੇੜੇ ਖੜ੍ਹੇ ਸੀ ਕਬੀਰ ਸਾਹਿਬ ਬੰਦਗੀ ਕਰਨ ਵਾਸਤੇ ਨਿਕਲੇ ਇਕਾਂਤ ਵਿੱਚ। ਜਿੰਨੀ ਦੇਰ ਤੱਕ ਮਨੁੱਖ ਦੇ ਜੀਵਨ ਵਿੱਚ ਅੱਠ ਪਹਿਰਾਂ ਦੇ ਵਿੱਚੋਂ ਕੁਝ ਘੜੀਆਂ ਪਲ ਇਕਾਂਤ ਕਰਮਾਂ ਵਿੱਚ ਨਹੀਂ ਹੈ ਇਕਾਂਤ ਵਿੱਚ ਬਹਿਣ ਦਾ ਧਿਆਨ ਸਾਧਨਾ ਵਿੱਚ ਬਹਿਣ ਦਾ ਸਮਾਂ ਨਹੀਂ ਹੈ ਗੱਲ ਬਣੇਗੀ ਨਹੀਂ। ਗੱਲਾਂ ਨਾਲ ਕੁਛ ਨਹੀਂ ਹੋਣ ਵਾਲਾ, ਇਕਾਗਰਤਾ ਬਣਾਉਣੀ ਪਏਗੀ। ਸ਼ਬਦ ਦਾ ਆਸਰਾ ਲੈ ਕੇ ਸ਼ਬਦ ਸੁਰਤ ਦਾ ਅਭਿਆਸ ਕਰਨਾ ਪਏਗਾ। ਜੇ ਅੱਜ ਥੋੜ੍ਹਾ ਟਿਕੇਗਾ ਕੱਲ੍ਹ ਨੂੰ ਵੱਧ ਟਿਕੇਗਾ, ਪਰ ਕਦੇ ਬੈਠੋ ਤਾਂ ਸਹੀ ਟਿਕਾਉਣ ਵਾਸਤੇ। ਅਤੇ ਕਬੀਰ ਸਾਹਿਬ ਜੀ ਇਕਾਂਤ ਵਿੱਚ ਜਾ ਕੇ ਬੈਠਿਆ ਕਰਦੇ ਸਨ। ਅਤੇ ਦੂਰ ਜਾ ਕੇ ਦੇਖਿਆ ਜੰਗਲ ਵਿੱਚ ਇੱਕ ਕੇਲਾ ਬੜਾ ਸੋਹਣਾ ਹਰਿਆਵਲ ਹੈ, ਵੱਡੇ ਚੌੜੇ ਪੱਤੇ ਹੁੰਦੇ ਨੇ ਕੇਲੇ ਦੇ, ਆਪ ਸਾਰੇ ਜਾਣਦੇ ਹੋ। ਕੋਲ ਬੇਰੀ ਖੜ੍ਹੀ ਹੈ, ਉਸ ਬੇਰੀ ਨੂੰ ਕਬੀਰ ਸਾਹਿਬ ਨੂੰ ਪ੍ਰਤੀਤ ਹੋਇਆ, ਥੋੜ੍ਹੀ ਥੋੜ੍ਹੀ ਹਵਾ ਚੱਲ ਰਹੀ ਸੀ, ਕੇਲੇ ਦੇ ਪੱਤੇ ਹਿੱਲ ਰਹੇ ਸਨ। ਇਸ ਕੁਦਰਤ ਦੇ ਪ੍ਰਭਾਵ ਨਜ਼ਾਰੇ ਨੂੰ ਵੇਖ ਕੇ ਕਬੀਰ ਸਾਹਿਬ ਕਹਿਣ ਲੱਗੇ, ਹੇ ਮੇਰੇ ਪਰਮਾਤਮਾ, ਤੂੰ ਇਹਨਾਂ ਪੌਦਿਆਂ ਦੇ ਵਿੱਚ ਵੀ ਪਰਉਪਕਾਰ ਦੀ ਭਾਵਨਾ ਰੱਖੀ ਹੋਈ ਹੈ। ਗਰਮੀ ਦੀ ਰੁੱਤ ਹੈ, ਇਹ ਕੇਲਾ ਬੇਰੀ ਨੂੰ ਝੱਲ ਮਾਰ ਰਿਹਾ ਹੈ ਕਿਉਂਕਿ ਇਹਨੂੰ ਬੇਰ ਲੱਗਦੇ ਹੈ। ਕੇਲਾ ਇਹਦੀ ਇਸ ਕਰਕੇ ਸੇਵਾ ਕਰਦਾ ਹੈ, ਇਹਦੀ ਛਾਂ ਚੰਗੀ ਹੈ, ਕੇਲੇ ਦੀ ਛਾਂ ਥੋੜ੍ਹੀ ਹੁੰਦੀ ਹੈ। ਬਿਸਮਾਦੀ ਰੰਗ ਆਇਆ ਅਤੇ ਧਿਆਨ ਸਾਧਨਾ ਵਿੱਚ ਕਬੀਰ ਜੀ ਜੁੜ ਕੇ ਬੈਠ ਗਏ। ਧਿਆਨ ਸਾਧਨਾ ਦੀ ਜਦੋਂ ਪਰਪੱਕ ਅਵਸਥਾ ਬਣ ਜਾਏ ਉਹਨੂੰ ਸਮਾਧੀ ਕਹਿੰਦੇ ਹੈ। ਸਮਾਧੀ ਦੀ ਪਰਿਭਾਸ਼ਾ ਹੀ ਇਹ ਹੈ, ਦੋ ਸ਼ਬਦਾਂ ਦੇ ਸੁਮੇਲ ਤੋਂ ਸਮਾਧੀ ਸ਼ਬਦ ਬਣਿਆ ਹੈ, ਸਮਾ ਜਮਾ ਧੀ। ਇੱਕ ਪਦ ਹੈ ਸੰਸਕ੍ਰਿਤ ਦਾ, ਇੱਕ ਪਦ ਹੈ ਫਾਰਸੀ ਦਾ। ਫਾਰਸੀ ਦੇ ਸਮਾਂ ਕਹਿੰਦੇ ਨੇ ਆਕਾਸ਼ ਨੂੰ, ਅਤੇ ਸੰਸਕ੍ਰਿਤ ਦੇ ਵਿੱਚ ਧੀ ਸ਼ਬਦ ਜਿਹੜਾ ਹੈ, ਦੇਖੋ ਜੇ ਤਾਂ ਧੱਦੇ ਨੂੰ ਵਿਹਾਰੀ ਧੀ ਸ਼ਬਦ ਬੋਲਾਂਗੇ ਤਾਂ ਪੰਜਾਬੀ ਦਾ ਬਣ ਕੇ ਬੇਟੀ ਬਣ ਜਾਏਗਾ ਇਹਦਾ, ਪਰ ਜਦੋਂ ਸੰਸਕ੍ਰਿਤ ਦੀ ਭਾਸ਼ਾ ਅਨੁਸਾਰ ਬੋਲਾਂਗੇ ਤਾਂ ਧੀ, ਧੀ ਦਾ ਅਰਥ ਬੁੱਧੀ ਹੋ ਜਾਏਗਾ। ਸਮਾਂ ਜਮਾਂ ਧੀ ਸਮਾਧੀ, ਅਰਥ ਕੀ ਬਣਿਆ ਕਿ ਜਿਸ ਵੇਲੇ ਬੁੱਧ ਜਿਹੜੀ ਹੈ ਆਕਾਸ਼ ਵਾਲੇ ਗੁਣ ਨੂੰ ਧਾਰਨ ਕਰ ਲਵੇ, ਧੀ ਤਾਂ ਬੁੱਧ ਹੋ ਗਿਆ ਨਾ, ਸਮਾਂ ਆਕਾਸ਼। ਆਕਾਸ਼ ਦੇ ਵਿੱਚ ਕੀ ਗੁਣ ਹੈ, ਆਕਾਸ਼ ਦੇ ਵਿੱਚ ਕੋਈ ਚੰਚਲਤਾ ਨਹੀਂ, ਅਚਲ ਹੈ। ਦੂਸਰਾ ਆਕਾਸ਼ ਦਾ ਗੁਣ ਇਹ ਹੈ ਜਿਹਦੇ ਵਿੱਚ ਕੋਈ ਵੀ ਕਿਰਿਆ ਨਹੀਂ ਹੈ, ਅਕਿਰਿਆ ਹੈ, ਆਕਾਸ਼ ਕੋਈ ਕਿਰਿਆ ਨਹੀਂ ਕਰਦਾ, ਅਚਲ ਹੈ, ਕੋਈ ਹਰਕਤ ਨਹੀਂ ਹੈ। ਅਤੇ ਜਦੋਂ ਬੁੱਧ ਦੇ ਵਿੱਚ ਕੋਈ ਵੀ ਹਰਕਤ ਨਾ ਰਹੇ ਅੰਤਸ਼ਕਰਨ ਵਿੱਚ, ਇੱਕ ਸ਼ਬਦ ਦੀ ਧੁੰਨ ਦੇ ਉੱਤੇ ਹੀ ਧਿਆਨ ਟਿਕ ਜਾਏ, ਅਤੇ ਸਮਾਂ ਜਮਾਂ ਧੀ ਸਮਾਧੀ, ਇਹਨੂੰ ਵੀ ਸਮਾਧੀ ਕਿਹਾ ਜਾਂਦਾ ਹੈ। ਇਹ ਇਹਦੀਆਂ ਦੋ ਕਿਸਮਾਂ ਮੰਨੀਆਂ ਨੇ ਸ਼ਾਸਤਰਾਂ ਨੇ, ਇੱਕ ਨਿਰਵਿਕਲਪ ਸਮਾਧ, ਇੱਕ ਸਾਵਿਕਲਪ ਸਮਾਧ। ਉਹ ਤਾਂ ਬਾਤ ਥੋੜ੍ਹੀ ਜਿਹੀ ਬਰੀਕ ਹੈ, ਉਹਦੇ ਵੱਲ ਉਪਜਾਣ ਦੀ ਲੋੜ ਨਹੀਂ, ਪ੍ਰਕਰਨ ਸਤਸੰਗਤ ਦਾ ਹੈ। ਅਤੇ ਇਸ ਕਰਕੇ ਕਬੀਰ ਸਾਹਿਬ ਜੀ ਸਮਾਧੀ ਦੇ ਵਿੱਚ ਸਥਿਤ ਹੋ ਗਏ, ਸੁਰਤ ਦਾ ਚੜਾਅ ਹੋਇਆ, ਸੰਸਾਰ ਦੀਆਂ ਆਵਾਜ਼ਾਂ ਸੁਣਨੀਆਂ ਬੰਦ ਹੋ ਗਈਆਂ, ਅਤੇ ਸੁਰਤ ਉੱਚੀ ਚੜ੍ਹੀ, ਅਤੇ ਆਨੰਦ ਦੇ ਵਿੱਚ ਨਿਮਗਨ ਬੈਠੇ ਰਹੇ। ਇਹ ਤਾਂ ਨਹੀਂ ਲਿਖਿਆ ਵੀ ਕਿੰਨੀ ਦੇਰ ਤੱਕ ਬੈਠੇ, ਪਰ ਕਬੀਰ ਸਾਹਿਬ ਜੀ ਬੜੀ ਦੇਰ ਤੱਕ ਸਮਾਧੀ ਵਿੱਚ ਸਥਿਤ ਰਹੇ, ਐਸਾ ਲਿਖਿਆ। ਕਬੀਰ ਸਾਹਿਬ ਨੇ ਨੇਤਰ ਖੋਲ੍ਹੇ, ਅਤੇ ਨੇਤਰ ਖੋਲ੍ਹ ਕੇ ਹੁਣ ਉਸ ਆਨੰਦ ਦੇ ਵਿੱਚ ਹੀ ਗੁੜਚ ਹੋਏ, ਵਾਪਸ ਆਪਣੇ ਘਰ ਨੂੰ ਪਰਤਣਾ। ਤਿਰੰਗ ਕਾਲ ਤੱਕ ਬੈਠੇ ਰਹੇ, ਪਰ ਹੈਰਾਨੀ ਹੋ ਗਈ, ਕਬੀਰ ਸਾਹਿਬ ਨੇੜੇ ਆ ਕੇ ਕੇਲੇ ਦੇ, ਕੇਲੇ ਦਾ ਹਾਲ ਵੇਖ ਕੇ ਇਕੱਲਾ ਇਕੱਲਾ ਪੱਤਾ ਫੜ ਕੇ ਉਹਦਾ ਉਹਨੂੰ ਪੁੱਛਦੇ ਨੇ, ਕਹਿੰਦੇ ਸੱਜਣਾ ਇਹ ਤੇਰੀਆਂ ਲੀਰਾਂ ਕਿਸਨੇ ਕਰ ਦਿੱਤੀਆਂ, ਤੇਰਾ ਪੱਤਾ ਸਾਫ ਤਾਂ ਨਹੀਂ ਰਿਹਾ, ਇਹ ਲਗਰਾਂ ਲਟਕਦੀਆਂ। ਹੁਣ ਕੇਲਾ ਕੋਈ ਬੋਲ ਕੇ ਗੱਲ ਨਹੀਂ ਕਰ ਸਕਦਾ। ਕਬੀਰ ਸਾਹਿਬ ਜੀ ਉਹਦੀ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਉਹਦੇ ਵੱਲੋਂ ਆਪ ਹੀ ਬੋਲਦੇ ਆ, ਆਪਣੇ ਆਪ ਵਿੱਚ ਗੱਲਾਂ ਕਰਦੇ ਆ। ਤੇ ਕਹਿੰਦੇ ਕੇਲੇ ਨੇ ਆਵਾਜ਼ ਦਿੱਤੀ, ਸੰਤ ਜੀ ਮੇਰੀਆਂ ਲੀਰਾਂ ਕਰਨ ਵਾਲਾ ਕੋਈ ਦੂਸਰਾ ਨਹੀਂ, ਆ ਜਿਹਦੀ ਮੈਂ ਕੋ ਸੰਗਤ ਕਰ ਬੈਠਾ ਨਾ, ਆ ਬੇਰੀ ਖੜੀ ਹੈ ਮੇਰੇ ਕੋਲ, ਮੈਂ ਇਹਦੇ ਲਈ ਭਲਾ ਕੀਤਾ ਤੇ ਇਹਨੇ ਮੇਰੀਆਂ ਲੀਰਾਂ ਕਰ ਦਿੱਤੀਆਂ। ਕਬੀਰ ਸਾਹਿਬ ਜੀ ਇਸ ਗੱਲ ਤੋਂ ਪ੍ਰਭਾਵਿਤ ਹੋ ਕਹਿੰਦੇ ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜਿਉਂ ਵੇਰ, ਉਹ ਝੂਲਾ ਉਹ ਚੀਰੀ ਹੈ ਸਾਖਤ ਸੰਗ ਨਾ ਸਿੱਖਿਆ ਹੈ। ਤੇ ਇਸ ਕਰਕੇ ਕੁਸੰਗਤ ਤੋਂ ਉਹ ਪੁਰਸ਼ ਵੀ ਭੈ ਕਰਦੇ ਹੈ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਸਮਾਧੀਆਂ ਲੱਗੀਆਂ, ਜਿਨ੍ਹਾਂ ਦਾ ਕੰਮ ਹੀ ਸਮਾਧੀਆਂ ਲਾਉਣ ਦਾ, ਜ਼ਿੰਦਗੀ 'ਚ ਹੋਰ ਕੀਤੇ ਹੀ ਕੁਛ ਨਹੀਂ, ਯੁੱਗ ਬੀਤ ਗਏ, ਉਹਨਾਂ ਦਾ ਆਦਰ ਦੇ ਸਾਹਿਤ ਪੁਰਾਣਾਂ ਦੇ ਅੰਦਰ ਵੀ ਨਾਮ ਹੈ, ਉਹਨਾਂ ਦਾ ਆਦਰ ਦੇ ਸਾਹਿਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਨਾਮ ਹੈ। ਸੰਕ ਸਨੰਦਨ ਸਨਾਤਨ ਸੰਤ ਕੁਮਾਰ, ਉਹਨਾਂ ਦੇ ਲਈ ਧਰਮ ਸ਼ਾਸਤਰ ਵਿੱਚ ਲਿਖਿਆ ਹੈ ਜੋ ਬ੍ਰਹਮਾ ਦੇ ਚਾਰ ਪੁੱਤਰ ਹਨ, ਜਿਨ੍ਹਾਂ ਨੇ ਪਦਾਰਥ ਸਾਰੇ ਤਿਆਗ ਦਿੱਤੇ, ਜੋ ਚਤਰਾਨਨ ਕੇ, ਚਤਰਾ ਆਨਨ ਨਾਮ ਮੂੰਹ ਨੂੰ ਕਹਿੰਦੇ ਨੇ, ਸੰਸਕ੍ਰਿਤ 'ਚ ਆਨਨ ਮੂੰਹ ਨੂੰ ਕਹਿੰਦੇ, ਆਪਾਂ ਸਿੱਧੇ ਅੱਖਰਾਂ 'ਚ ਮੂੰਹ ਕਹਿੰਦੇ ਹਾਂ, ਮੁੱਖ ਕਹਿੰਦੇ ਹਾਂ। ਚਤਰਾਨਨ ਦਾ ਅਰਥ ਹੈ ਚਤਰ ਚਾਰ ਆਨਨ ਮੂੰਹਾਂ ਵਾਲਾ ਬ੍ਰਹਮਾ, ਉਹਦੇ ਸੁੱਤ ਪੁੱਤਰ ਚਾਰ ਸੰਕ ਸਨੰਦਨ ਸਨਾਤਨ ਸੰਤ ਕੁਮਾਰ। ਜੋ ਚਤਰਾਨਨ ਕੇ ਸੁੱਤ ਚਾਰ ਗਹੀ ਨਾ ਵਿਪੂਤ ਰਮੇ ਹਰ ਮਾਹੀ, ਜਿਨ੍ਹਾਂ ਨੇ ਸਾਰੇ ਪਦਾਰਥ ਤਿਆਗ ਦਿੱਤੇ ਪਰ ਪਰਮਾਤਮਾ ਦੇ ਵਿੱਚ ਲੀਨ ਨਾ, ਇਹਨਾਂ ਦੇ ਵਿਭੂਤ ਤਿਆਗਣ ਦੀ ਵੀ ਇੱਕ ਬੜੀ ਸਾਖੀ ਹੈ, ਗ੍ਰੰਥਾਂ ਵਿੱਚ ਹੈ ਕਿ ਸਮਾਧੀ ਦੇ ਵਿੱਚ ਬੈਠੇ ਚਾਰੇ ਭਰਾ ਇਹਨਾਂ ਨੇ ਜਦੋਂ ਤਪੱਸਿਆ ਕੀਤੀ ਬਚਪਨ ਦੇ ਵਿੱਚ ਹੀ, ਪਰਮਾਤਮਾ ਵਿਧਾਤਾ ਖੁਸ਼ ਹੋ ਗਏ। ਪੁੱਛਿਆ ਪਰਮਾਤਮਾ ਨੇ, ਰੱਬ ਨੇ ਪੁੱਛਿਆ, ਸੰਤ ਜਨੋ ਚਾਰੇ ਭਰਾਵਾਂ ਨੇ ਤਪੱਸਿਆ ਕੀਤੀ ਹੈ, ਤੁਹਾਡੀ ਤਪੱਸਿਆ ਪ੍ਰਵਾਨ ਹੈ, ਬੋਲੋ ਕੀ ਚਾਹੀਦਾ, ਮੈਨੂੰ ਯਾਦ ਕੀਤਾ ਮੈਂ ਆ ਗਿਆ, ਜਨ ਨਾਨਕ ਹਰ ਆਰਾਧਿਆ ਆਰਾਧ ਹਰ ਮਿਲਿਆ, ਮੈਂ ਆ ਗਿਆ, ਦੱਸੋ ਕੀ ਚਾਹੀਦਾ। ਕਹਿੰਦੇ ਵਿਧਾਤਾ ਇਹ ਸ੍ਰਿਸ਼ਟੀ ਦੇ ਰਚਣ ਵਾਲੇ ਪਰਮਾਤਮਾ ਜੇ ਸਾਡੇ 'ਤੇ ਤੁੱਠੇ ਤਾਂ ਸਾਡੇ ਸਰੀਰਾਂ ਦੇ ਉੱਤੇ ਜਵਾਨੀ ਨਾ ਆਵੇ, ਅਸੀਂ ਜਵਾਨ ਹੋਣਾ ਨਹੀਂ ਚਾਹੁੰਦੇ। ਕਿਉਂ? ਕਹਿੰਦੇ ਜਵਾਨੀ ਇਕੱਲੀ ਨਹੀਂ ਆਉਂਦੀ, ਜਦੋਂ ਜਵਾਨੀ ਆਉਂਦੀ ਹੈ ਵਿਸ਼ੇ ਵਿਕਾਰਾਂ ਦੀਆਂ ਹਨੇਰੀਆਂ ਨਾਲ ਲੈ ਕੇ ਆਉਂਦੀ ਹੈ। ਜਿੰਨੀ ਸਾਡੀ ਅਵਸਥਾ ਹੁਣ ਹੈ ਨਾ, ਪੰਜ ਪੰਜ ਵਰ੍ਹਿਆਂ ਦੀ, ਕਿਤੇ ਸ਼ਾਸਤਰਾਂ ਨੇ 4.5 ਸਾਲ ਲਿਖਿਆ, ਕਿਤੇ 5 ਲਿਖਿਆ, ਇਹ 5-5 ਵਰ੍ਹੇ ਦੀ ਜਿਹੜੀ ਅਵਸਥਾ ਇੱਥੇ ਰੁਕ ਜਾਏ, ਜਵਾਨੀ ਆਏ ਨਾ, ਉਹ ਭਾਵੇਂ ਯੁੱਗ ਬੀਤ ਜਾਣ ਅਤੇ ਅਸੀਂ ਤੇਰੀ ਤਪੱਸਿਆ ਹੀ ਕਰਦੇ ਰਹੀਏ, ਕੁਛ ਨਹੀਂ ਚਾਹੀਦਾ ਹੋਰ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ। ਤਥਾਸਤੂ, ਪਰਮਾਤਮਾ ਨੇ ਕਹਿ ਦਿੱਤਾ ਜਾਓ, ਤੁਹਾਡੇ ਸਰੀਰਾਂ ਦੀ ਇਹੀ ਅਵਸਥਾ ਰਹੇ, ਇਹਨਾਂ ਚਾਰ ਬ੍ਰਹਮਾ ਦੇ ਪੁੱਤਰਾਂ ਦੀ ਯੁੱਗ ਬੀਤਣ ਤੋਂ ਵੀ ਇਹ ਅਵਸਥਾ ਮੰਨੀ ਹੈ। ਸਮਾਧੀ ਲੀਨ ਬੈਠੇ ਸਨ। ਇੰਦਰਪੁਰੀ ਦੇ ਬਾਦਸ਼ਾਹ ਨੂੰ ਇੱਕ ਸੰਕਲਪ ਹੋਇਆ ਕਿ ਮੈਨੂੰ ਇੰਦਰਪੁਰੀ ਦਾ ਰਾਜ ਮਿਲ ਗਿਆ, ਇੰਦਰਾਸਨ ਮੇਰੇ ਕੋਲ ਹੈ, ਦੇਵਤਿਆਂ ਦੇ ਉੱਤੇ ਮੇਰੀ ਹਕੂਮਤ ਹੈ, ਔਰ ਸਵਰਗ ਦੇ ਸਾਰੇ ਪਦਾਰਥ ਮੇਰੇ ਅਧੀਨ, ਸਾਰੇ ਦੇਵਤੇ ਮੇਰੇ ਅਧੀਨ, ਇੰਨਾ ਕੁਛ ਪ੍ਰਾਪਤ ਹੋਣ ਦੇ ਬਾਵਜੂਦ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ, ਮਨ ਅਸ਼ਾਂਤ ਹੈ, ਆਖਰ ਇਹਦੀ ਵਜ੍ਹਾ ਕੀ ਹੈ? ਜਦੋਂ ਕੋਈ ਸਵਾਲ ਆਪਣੇ ਆਪ ਹੱਲ ਨਾ ਹੋਵੇ, ਫਿਰ ਬੰਦਾ ਢੂੰਡਦਾ ਹੈ ਆਪ ਤੋਂ ਕਿਸੇ ਸਿਆਣੇ ਨੂੰ, ਕਹਿੰਦਾ ਵੀ ਕਿਸੇ ਸਿਆਣੇ ਨੂੰ ਪੁੱਛ ਲਵਾਂ, ਮੇਰੇ ਬਾਤ ਇਹ ਸਮਝ ਵਿੱਚ ਨਹੀਂ ਆ ਰਹੀ। ਉਹਨਾਂ ਨੇ ਸੋਚਿਆ ਵੀ ਬ੍ਰਹਮਾ ਦੇ ਪੁੱਤਰ ਜਿਹੜੇ ਚਾਰਨ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਇਦੋਂ ਸਿਆਣਾ ਕਿਹੜਾ ਹੋਏਗਾ, ਉਹਨਾਂ ਦੇ ਕੋਲ ਚੱਲਦੇ। ਗ੍ਰੰਥਾਂ ਵਿੱਚ ਇਹ ਸਾਖੀ ਬੜੇ ਵਿਸਥਾਰ ਨਾਲ ਲਿਖੀ ਹੈ। ਆਪਾਂ ਕਈ ਵੇਲੇ ਇਹਦੇ ਵਿੱਚੋਂ ਆਪਣੇ ਪ੍ਰਕਰਨ ਦੀ ਗੱਲ ਉੱਨੀ ਕੁ ਕੰਮ ਦੀ ਕੱਢਣੀ। ਇੰਦਰ ਪਹੁੰਚਿਆ, ਇਹ ਚਾਰੇ ਭਰਾ, ਸਾਖੀ ਕਹਿੰਦੀ ਹੈ, ਇਤਿਹਾਸ ਕਹਿੰਦਾ ਵੀ ਚਾਰੇ ਭਰਾ ਸਮਾਧੀ ਦੇ ਅੰਦਰ ਲੀਨ ਸਨ। ਉਸ ਵੇਲੇ ਸਮਾਧੀ ਦੇ ਵਿੱਚ ਜਦੋਂ ਨਿਰਵਿਕਲਪ ਸਮਾਧ ਹੈ, ਉਸ ਵੇਲੇ ਕਿਸੇ ਆਉਣ ਦਾ ਜਾਂ ਜਾਣ ਦਾ ਕੋਈ ਪਤਾ ਨਹੀਂ ਲੱਗਦਾ। ਮਿਰਗ ਆਉਣ ਕਹਿ ਕਹਿ ਕੇ ਲੰਘ ਜਾਣ, ਯੋਗੀ ਨੂੰ ਕੋਈ ਪਤਾ ਨਹੀਂ ਚੱਲਦਾ। ਸਮਾਧੀ ਬਾਹਰ ਦੀ ਸੋਝੀ ਖਤਮ ਹੈ। ਤੇ ਇੰਦਰ ਨੇ ਇਹ ਸੋਚ ਕੇ ਕਿ ਮੈਂ ਮਹਾਤਮਾ ਦੇ ਕੋਲ ਜਾਣਾ ਹੈ, ਤਿੰਨ ਚਾਰ ਟਿਕਾਣੇ ਸ਼ਾਸਤਰ ਨੇ ਵਿਧਾਨ ਕੀਤਾ ਹੋਇਆ ਕਿ ਉੱਥੇ ਖਾਲੀ ਹੱਥ ਨਹੀਂ ਜਾਣਾ। ਰਾਜ ਵੈਦ ਗੁਰ ਚੋਤਸੀ ਇਨ ਕੇ ਪਾਸ ਜੋ ਜਾਏ, ਖਾਲੀ ਹੱਥ ਨਾ ਜਾਈਏ, ਫਲ ਦੀਏ ਫਲ ਪਾਏ। ਇੱਕ ਤਾਂ ਇਸ ਤਰ੍ਹਾਂ ਹੈ। ਅਤੇ ਧਰਮ ਸ਼ਾਸਤਰਾਂ ਵਿੱਚ ਜਿਹੜੇ ਕਥਾ ਲਈ ਗ੍ਰੰਥ ਪੜ੍ਹਾਏ ਜਾਂਦੇ ਆ ਸੰਪਰਦਾਵਾਂ ਵਿੱਚ, ਕਹਿੰਦੇ ਰਿਕਤ ਪਾਨ ਦਰਸੈ ਨਹੀਂ। ਰਿਕਤ ਨਾਮ ਖਾਲੀ ਦੈਰੀ ਤੇ ਭਰੇ ਭਰੇ ਸੁਖਨਾ, ਰਿਕਤ ਖਾਲੀ ਪਾਨ ਹੱਥ, ਖਾਲੀ ਹੱਥਾਂ ਦੇ ਨਾਲ ਦਰਸ਼ਨ ਨਹੀਂ ਕਰਨੇ। ਕਿਹਦੇ? ਭੂਪ ਭਿੱਖਕ ਗੁਰਦੇਵ, ਇਹ ਤਿੰਨਾਂ ਦੇ ਦਰਸ਼ਨ ਖਾਲੀ ਹੱਥ ਨਹੀਂ ਕਰਨੇ। ਗੁਰੂ ਦੇ ਦਰਸ਼ਨ ਖਾਲੀ ਹੱਥ ਨਹੀਂ ਕਰਨੇ, ਜੇ ਪੈਸਾ ਨਹੀਂ ਭਾਵੇਂ ਬ੍ਰਹਸਪਤੀ ਦੇ ਚੋਂ ਫੁੱਲ ਤਾੜ ਕੇ ਲਾਇਆ, ਪਰ ਖਾਲੀ ਹੱਥ ਨਹੀਂ। ਕੋਈ ਸੁਗੰਧਿਤ ਪਦਾਰਥ ਲਿਆਓ, ਪੂਜੋ ਚੰਦਨ ਕੇ ਸੁਰ ਕੋ ਘਾਸੇ ਪੂਜਾ। ਇਸ ਕਰਕੇ ਉਹਨੇ ਕਿਹਾ ਵੀ ਖਾਲੀ ਹੱਥ ਜਾਣਾ ਯੋਗ ਨਹੀਂ, ਵੀ ਸਵਰਗਪੁਰੀ ਦੇ ਅੰਦਰ ਤੇ ਕੁਝ ਬਿਰਸ਼ ਐਸੇ ਮੰਨੇ ਹੈ, ਪਾਰ ਜਾਤ ਬਿਰਸ਼ ਹੈ, ਪਾਰ ਜਾਤ ਗੋਪੀ ਲਾਇਆ, ਮਹਾਰਾਜ ਨੇ ਪ੍ਰਮਾਣ ਵੀ ਦਿੱਤਾ ਹੈ ਉਸਦਾ, ਮੰਦਾਰ ਹੈ, ਪਾਰ ਜਾਤ ਹੈ, ਹਰੀਸ਼ਚੰਦਰ ਹੈ, ਇਹ ਚਾਰ ਤਰ੍ਹਾਂ ਦੇ ਬਿਰਸ਼, ਕਲਪ ਬਿਰਸ਼ ਹੈ, ਇਹ ਚਾਰ ਕਿਸਮਾਂ ਦੇ ਬਿਰਸ਼ ਮੰਨੇ ਗਏ। ਉਹਨੇ ਅਮਰ ਫਲ ਲੈ ਲਿਆ ਤੇ ਚਾਰ ਮਹਾਤਮਾ ਵਾਸਤੇ ਚਾਰ ਅਮਰ ਫਲ ਲਏ, ਇੱਕ ਇੱਕ ਦੇ ਮੂਹਰੇ ਧਰਦਾ ਗਿਆ ਤੇ ਮੱਥਾ ਟੇਕਦਾ ਗਿਆ। ਹੁਣ ਉਹ ਸਮਾਧੀ ਦੇ ਵਿੱਚ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਕੋਈ ਆਇਆ ਜਾਂ ਗਿਆ, ਉਹਨਾਂ ਨੂੰ ਕੋਈ ਚੇਤਾ ਨਹੀਂ। ਦਹੀ ਨਾ ਵਿਭੂਤ, ਉਹਦਾ ਭਭੂਤ ਛੱਡੀ ਹੋਈ ਹੈ ਪਦਾਰਥ। ਤਾਂ ਇੰਦਰ ਇੰਤਜ਼ਾਰ ਕਰਦਾ ਰਿਹਾ, ਕੋਈ ਆਸ਼ੀਰਵਾਦ ਦੇਣਗੇ, ਮੈਂ ਕੋਈ ਗੱਲ ਪੁੱਛੂੰਗਾ, ਉਹ ਨਾ ਬੋਲੇ। ਇਹਦੇ ਬੈਠੇ ਬੈਠੇ ਦੇ ਮਨ ਦੇ ਵਿੱਚ ਕਲਪਨਾ ਚੱਲ ਰਹੀ ਹੈ, ਇਹਨੇ ਨੂੰ ਜੋ ਨਿਸ਼ਚਿਤ ਸਮੇਂ ਦੇ ਲਈ ਉਹ ਸੰਕਲਪ ਲੈ ਕੇ ਬੈਠੇ ਸੀ ਵੀ ਇੰਨੀ ਦੇਰ ਤੱਕ ਸਮਾਧਿਸ਼ਟ ਰਹਿਣਾ। ਸਮਾਧੀ ਖੁੱਲ੍ਹ ਗਈ, ਨੇਤਰ ਖੋਲ੍ਹੇ, ਨੇਤਰ ਖੋਲ੍ਹੇ ਕਹਿ ਦੇਖਿਆ ਮੂਹਰੇ ਚਾਰਾਂ ਦੇ ਆਪਣੇ ਆਪਣੇ ਇੱਕ ਇੱਕ ਫਲ ਪਿਆ ਹੋਇਆ। ਉਹਨੂੰ ਫਲ ਨੂੰ ਦੇਖ ਕੇ ਫਿਰ ਪਰਮਾਤਮਾ ਦੇ ਚਿੰਤਨ ਵਿੱਚ ਨੇਤਰ ਬੰਦ ਕਰ ਲਏ ਕਿ ਪਰਮਾਤਮਾ ਅਸੀਂ ਤਾਂ ਉੱਠ ਕੇ ਕਿਤੇ ਨਹੀਂ ਗਏ, ਇੰਨਾ ਸੁੰਦਰ ਫਲ ਤੂੰ ਬੈਠਿਆਂ ਨੂੰ ਦੇ ਦਿੱਤਾ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣੇ। ਕਿਹੜੇ ਕਿਹੜੇ ਗੁਣ ਤੇਰੇ ਕਹੀਏ? ਜੇ ਵਾ ਏਕ ਕਵਨ ਗੁਣ ਕਹੀ ਹੈ, ਤੂੰ ਇੱਥੇ ਵਿਹਲਿਆਂ ਨੂੰ ਬੈਠਿਆਂ ਨੂੰ ਸਾਨੂੰ ਇੰਨਾ ਸੁੰਦਰ ਫਲ, ਮਾਤ ਲੋਕ ਦੇ ਤਾਂ ਫਲ ਦੇ ਦਰਸ਼ਨ ਕਰਨੇ ਹੋ। ਉਹਦੇ ਸ਼ੁਕਰਾਨੇ ਵਿੱਚ ਦੁਬਾਰੇ ਫਿਰ ਨੇਤਰ ਬੰਦ ਕਰ ਲਏ। ਇੰਦਰ ਦੇ ਬੈਠੇ ਬੈਠੇ ਦੇ ਮਨ 'ਚ ਸ਼ਰਾਰਤ ਫੁਰੀ, ਉਹਨੇ ਇੱਕ ਮਹਾਤਮਾ ਦੇ ਮੂਹਰੇ ਤੇ ਚਾਰਾਂ ਭਾਈਆਂ ਦੇ ਇੱਕ ਭਾਈ ਦੇ ਮੂਹਰੇ ਤੇ ਫਲ ਚੁੱਕ ਲਿਆ, ਬਿਰਸ਼ ਦੇ ਉੱਤੇ ਚੜ ਗਿਆ, ਇਹ ਲਿਖਿਆ ਗ੍ਰੰਥ। ਤੇ ਜਦੋਂ ਦੁਬਾਰੇ ਨੇਤਰ ਖੋਲ੍ਹੇ, ਇੱਕ ਦੇ ਮੂਹਰੇ ਫਲ ਹੈ ਨਹੀਂ, ਤੇ ਉਹਨੇ ਕਿਹਾ ਵੀ ਮੇਰੇ ਮੂਹਰੇ ਫਲ ਗਾਇਬ ਹੋ ਗਿਆ। ਉਹ ਕਹਿੰਦੇ ਭਰਾਵਾ, ਅਸੀਂ ਤਾਂ ਆਪਣੇ ਆਪਣਾ ਜਿਹੜਾ ਸਾਡੇ ਮੂਹਰੇ ਪਿਆ ਉਹ ਵੀ ਨਹੀਂ ਚੁੱਕਿਆ, ਤੇਰਾ ਤਾਂ ਚੱਕਣਾ ਕੀ ਆ ਅਸੀਂ। ਉਹ ਬੈਠਾ ਸੁਣ ਰਿਹਾ, ਕਹਿਣ ਲੱਗੇ ਵੀ ਦੇਖੋ ਬਾਤ ਇਹ ਹੈ, ਫਲ ਦੀ ਬਾਤ ਨਹੀਂ, ਅੱਜ ਆਪਣੇ ਵਿੱਚੋਂ ਕਿਸੇ ਨੇ ਖਾਣ ਦੀ ਚੋਰੀ ਕੀਤੀ, ਇੰਨਾ ਕੁ ਲਾਲਚ ਕੀਤਾ, ਤਾਂ ਫਿਰ ਲਾਹਣ ਤਾਂ ਆਪਣੇ ਪਦਾਰਥ ਤਿਆਗਣ ਨੂੰ, ਆਖਿਰ ਚੋਰ ਤਾਂ ਆਪਣੇ ਵਿੱਚ ਹੀ ਹੈ। ਕਹਿੰਦੇ ਫਿਰ ਕਹਿੰਦੇ ਵੀ ਬਜਾਏ ਇਸ ਦੇ ਵੀ ਕੋਈ ਦੂਸਰਾ ਸ਼ਰਾਪ ਦੇਵੇ, ਆਪਣੇ ਆਪ ਨੂੰ ਆਪ ਸ਼ਰਾਪ ਲਵੋ, ਜੇ ਮੈਂ ਫਲ ਚੱਕਿਆ ਹੋਵੇ ਮੈਨੂੰ ਆਪ ਲੱਗੇ। ਪਹਿਲਾਂ ਬੋਲਿਆ कि जे मैं फल चुकया हो दुनिया के सारे मंदे कर्मां दा पाप फल जिहड़ा वह मैनू भुगतना पवे। सब तो बड़ा पाप भी मैं होवांगा जे मैं फल चुकया हो। ठीक है, दूसरे कहा कि मैं जे फल चुकया हो मेरा शरीर इन्ना मोटा हो जाए कि मैं अपनी क्रिया भी आप ना करन जोगा रहा ते इह तो वड्डा नरक होए। तीसरे ने तू दस भाई कहिंदा भी जिन्ने 18 नरक न सारयां दा भागी मैं होवां भी सारे नरक जिहड़े मेरे वास्ते विधाता दे दे जिवें फल चुकया हो। कहिंदे भी हुण तों चौथा कहण लगे जे मैं फल चुकया होवे तां मैनूं इंद्रपुरी दा राज मिल जावे। गल कहा को सतनाम श्री वाहिगुरु। इंद्र बैठा देखदा है भी इन्हें सराफ लिया कि बर लिया, तो बाकी का भरा कोई इतराज नहीं कर रहा। वह कह लगे भी ठीक है, सराफ हो गया सारा नहीं हो, चोरी अजे भी नहीं निकली। नहीं निकली कहते हूँ चारे भरा कट्ठे होके उन्हू शराब दियो जिन्हें चुकया, यदा मतलब अपने चो चोरी नहीं। जदों लगे शराब देने कहते जी ठहर जाओ ठहर जाओ, ये आवाज कितों आई है? देखा दरख्त के उत्ते जिवें बांदर चढ़े होंगे बिरश के उत्ते, इंद्रपुरी का राजा तो बैठा बिरश के उत्ते जिवें बांदर चढ़िया होंगे। देवराज इंद्र तू दरख्त के उत्ते उतरिया जी, ये क्या बात है? कहिंदा जी बात यह है फल रखे भी मैं सी ते एक मैं इन्होंने चुकया, क्यों ऐसी शरारत क्यों की? पहला तो फल रखे क्यों, तेनू लोड़ नहीं सी, जे लियाया सी फिर जदों एक बारी संकल्प कर दिए उहदा अधिकार खत्म हो जाता। गोलक च एक बारी पैसे पाते तुसीं इहदे गोलक चों कढ नहीं सकदे, महाराज नूं अर्पण करते गुरु ग्रंथ साहिब दे हो गए साडे। कहिंदा जी बस मैं वेला बैठा तुसीं समाधि दे विच सी ते इस करके मेरे मन नूं शरारत पूरी मैं चुक लिया, पर मैनूं एक गल दसो भी मैं तां आया सी कोई पुछण होर, उह तां मैं पुछूं बाद दे विच भी चलो मैनूं खिमा करो मेरे कोलों गलती हो गई। तुसीं संत हो, संत करै ना बैर कहूं सब के हित में बरतै अति तां तन को जै दाहत को तद दे सुखा मित ही, जैसे कुठार कटै तर चंदन गंध मुखे तिस देवत ही, हेत सर्वात्म हेरत है वह ता पद कंज नमो नित ही। संत दे लक्षण ने शास्त्र तीर्थन काट डारियो मन न पीनो रोस। ये तुसी खिला वो कहते चल कोई बात नहीं जी भुलन हार है, पर तू एडा बड़ा जुम्मेदार बंदा हो के स्वर्ग का राजा हो के कई जी शरारत करना जी बच्चे भी नहीं करते, तू क्या क्या बंदा क्यों होया तेन? कहते जी जो होया होया पर मैनू जी गल पुछनी सी वो तो मैं बाद च पुछूंगा। एक नवा संसा पैदा हो गया इतने भी जोड़ा थोड़ा भाई आह बैठा है जोड़ा कहें जे मैं फल चुकया हो मैनू स्वर्ग का राज मिल जाए भी ये बर है कि शराफ है? तीने भरा कहन लगे देवराज इंद्र जेड़े शराफ असी ले उन्हां सारियां तो वड्डा शराफ इन्हें लिया। कहन लगा ये मतलब इंद्रपुरी का राज एक शराफ है? कहिंदे तपो राज राजो नरक, उहदे बाद कुछ समझ आई भी मैं तो हंकार दे विच देवतियां दा राजा, ते अज पता लग गया साधां दी संगत विच आ के भी तां सर तों कबीर दावे दाजन होत है निर्दावे रह निसंक, जो जन निर्दावे रह सो गना इंद्र को रंक। इंद्र नूं कंगाल समझदे आ, होगा किसी थां दा कंगाल सी की लैणा? कहिंदा जी चलो ये तां निबड़ी बात, मैनू अज पता लग गया भी मेरी पदवी का जिहड़ा हंकार सी ना वह तां हवा जी निकल गई सारी, थोड़े कोल आ के पता चल गया कोई उहदा जिहड़ा भी इह तां सराफ आउंदा। मैं तां समझदा सी बहुत बड़े, पर दूसरी बात यह दसो भी मैनू इंद्रपुरी का राज प्राप्त करके शांति नहीं है, तो शांति कितने मुल मिलती हो चलो जाके बंदा उत्थे दुकान पर पहुँच जाए सौदा है उसने वेखण वाला नहीं, तो मैनू पता लग्या भी जेड़े आप शांत ने जिहदा हिरदा आप शांत है जिन्हों जिस तरीके शांति मिली है वह दूसरे ने भी दस सकता भी सजना जे शांति लैनी है तो आ तरीका है, ते तुसी ओ शांत भी कृपा करके दसो शांति मिलेगी मैनू किवें? मैनू इन्ना राज पाक प्राप्त होके शांति क्यों नहीं? ਉਹਨਾਂ ਦੇ ਵਿੱਚੋਂ ਇੱਕ ਬੋਲਿਆ ਕਹਿਣ ਲੱਗਾ, ਦੇਵਰਾਜ ਇੰਦਰ ਤੂੰ ਪ੍ਰਤੱਖ ਦੇਖ ਕੇ ਵੀ ਨਹੀਂ ਤੈਨੂੰ ਸਮਝ ਆਈ? ਕਹਿੰਦੇ ਜੀ ਨਹੀਂ ਮੈਨੂੰ ਸਮਝ ਨਹੀਂ ਆਈ। ਕਹਿੰਦੇ ਫਿਰ ਜਿਹੜੀ ਰਜੋਗੁਣ ਬਿਰਤੀ ਹੈ, ਰਜੋਗੁਣ ਬਿਰਤੀ 'ਚ ਗਿਆਨ ਨਹੀਂ ਹੁੰਦਾ, ਨਾ ਤਮੋਗੁਣ ਬਿਰਤੀ 'ਚ ਗਿਆਨ ਹੁੰਦਾ, ਸਤੋ ਸਿਆਏ 'ਤੇ ਗਿਆਨ ਆ। ਬਿਰਤੀ ਸਤੋ ਗੁਣ ਹੋਏ ਤਾਂ ਵੀ ਤੈਨੂੰ ਗਿਆਨ ਤੈਨੂੰ ਤਾਂ ਨਹੀਂ ਹੋਇਆ, ਲੈ ਤੈਨੂੰ ਅਸੀਂ ਗਿਆਨ ਕਰਾਉਂਦੇ ਹਾਂ, ਬਿਰਤੀ ਤਾਂ ਤੇਰੀ ਹੈ ਰਜੋਗੁਣ। ਵੀ ਆਹ ਪ੍ਰਤੱਖ ਇੱਕ ਮਿਸਾਲ ਹੈ ਤੇਰੇ ਸਾਹਮਣੇ, ਸਾਡੇ ਕੋਲ ਤਾਂ ਰਾਜ ਨਹੀਂ ਹੈ ਕੋਈ, ਜੰਗਲ 'ਚ ਬੈਠੇ ਹਾਂ। ਕਹਿੰਦੇ ਸਾਨੂੰ ਥੋੜ੍ਹਾ ਜਿਹਾ ਪਦਾਰਥ ਮਿਲਿਆ ਤੇਰਾ ਦਿੱਤਾ ਹੋਇਆ, ਕਹਿੰਦੇ ਇੱਕ ਪਹਿਰ ਹੋ ਗਿਆ ਕਲੇਸ਼ 'ਚ ਪਏ ਨੂੰ। ਜਿਹਨੂੰ ਇੰਨੇ ਸਾਰੇ ਪਦਾਰਥ ਮਿਲੇ, ਸ਼ਾਂਤੀ ਕਿੱਥੇ ਆਜੂਗੀ ਤੈਨੂੰ ਬਈ? ਸ਼ਾਂਤੀ ਦੇ ਤਾਂ ਰਾਹ ਹੀ ਨਹੀਂ ਚੱਲ ਰਿਹਾ ਤੂੰ। ਸ਼ਾਂਤੀ ਤਿਆਗ ਵਿੱਚ ਆਏ ਬਿਨ ਸੰਤੋਖ ਭੁੱਖਾ ਨਹੀਂ ਰੱਜਿਆ। ਸੋ ਇਸ ਕਰਕੇ ਸਾਧ ਸਿੰਘ ਜੀ ਉਹਨਾਂ ਦੇ ਤਿਆਗ ਦੀ ਬਾਤ ਇਸ ਪ੍ਰਕਾਰ ਦੀ ਗ੍ਰੰਥਾਂ 'ਚ ਲਿਖੀ ਹੋਈ ਹੈ। ਅਤੇ ਇਸ ਗੱਲ ਤੋਂ ਇਹ ਗੱਲ ਚੱਲ, ਪ੍ਰਕਰਨ ਤਾਂ ਆਪਣਾ ਸਤਸੰਗਤ ਦਾ, ਪਰ ਬਾਤ ਚੱਲੀ ਸੀ ਜੋ ਚਤਰਾਨਨ ਕੇ ਸੁਤ ਚਾਰ ਗਹੀ ਨਾ ਵਿਭੂਤ ਰਮੇ ਹਰ ਮਾਹੀ ਸੇਸ ਸਮੀਪ ਸੁਣੇ ਹਰ ਕੋ ਜਸ ਸੰਭ ਸਮੀਪ ਸਦਾ ਚੱਲ ਰਾਹੀ ਹੋਵਤ ਹੈ ਗੁਣ ਉੱਤਮ ਨਾਸ ਕੁਸੰਗਤ ਤੇ ਸੰਕਾਦ ਡਰਾਹੀ। ਕੁਸੰਗਤ ਤੋਂ ਸੰਕਾਦਕ ਵੀ ਡਰਦੇ ਹੈ, ਕਹਿੰਦੇ ਵਿਦਾਤਾ ਸਾਨੂੰ ਕਿਰਪਾ ਕਰਕੇ ਸਤਸੰਗ ਦੇ ਦੇ, ਇਹਦੇ ਵਿੱਚ ਔਗਣ ਪੈਦਾ ਹੋ ਜਾਂਦੇ ਕੁਸੰਗਤ ਦੇ ਵਿੱਚ। ਸਤਸੰਗਤ ਦੀ ਜਿਹੜੀ ਪਰਿਭਾਸ਼ਾ ਦਿੱਤੀ ਹੈ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਹੈ। ਆਹ ਸਤਸੰਗਤ ਹੈ, ਇੱਥੇ ਕੇਵਲ ਨਾਮ ਦੀ ਗੱਲ ਹੈ। ਇਹਦੇ ਨਾਮ ਦੇ ਵੀ ਦੋ ਤਿੰਨ ਪੱਖ, ਜਿਹਨੇ ਨਾਮ ਜਪਿਆ ਅਤੇ ਉਹਨਾਂ ਦੀ ਗੱਲ ਕਰਨੀ, ਭਾਵੇਂ ਕਬੀਰ ਨੇ, ਰਵਿਦਾਸ ਨੇ, ਧੰਨੇ ਨੇ, ਜਾਂ ਅੱਜ ਦੇ ਮੌਜੂਦਾ ਵਰਤਮਾਨ ਸਮੇਂ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਸ਼, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਸੰਤ ਗਿਆਨੀ ਕਿਰਪਾਲ ਸਿੰਘ ਜੀ ਛੰਨਾ ਵਾਲੇ ਮਹਾਂਪੁਰਸ਼, ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼, ਸੰਤ ਬਾਬਾ ਜਵਾਲਾ ਸਿੰਘ ਜੀ ਹਰਕੋ ਵਾਲੀਏ, ਕਿੰਨੇ ਕੁ ਮਹਾਂਪੁਰਸ਼ਾਂ ਦਾ ਨਾਂ ਹੋਤੀ ਮਰਦਾਨ ਸੰਪਰਦਾ, ਸੰਤ ਬਾਬਾ ਕਰਮ ਸਿੰਘ ਜੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾ ਲਈ। ਅਤੇ ਉਹਨਾਂ ਮਹਾਂਪੁਰਸ਼ਾਂ ਦਾ ਨਾਮ ਲੈਣਾ, ਉਹਨਾਂ ਦੇ ਜੀਵਨ ਦੀ ਕੋਈ ਸਾਖੀ ਸੁਣਾਉਣੀ, ਇਹ ਵੀ ਰੱਬ ਦੀ ਉਸਤਤ ਹੈ। ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹੈ, ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਸੰਗਤ 'ਚ ਕਿਹਦੀ ਗੱਲ ਹੋਏਗੀ? ਜਾਂ ਰੱਬ ਦੀ ਗੱਲ, ਗੁਰਬਾਣੀ ਦੇ ਵਿੱਚ ਕਿਸ ਦੀ ਗੱਲ ਹੈ? ਜਾਂ ਤਾਂ ਰੱਬ ਦੀ ਗੱਲ ਸਿੱਧੇ ਤੌਰ 'ਤੇ ਨਿਰਾਕਾਰ ਦੀ, ਜਾਂ ਸਾਕਾਰ ਰੂਪ ਧਾਰਨ ਕਰਕੇ ਆ ਉਹ ਵੀ, ਇਹ ਤਾਂ ਦੋਨੇ ਨਿਰਗੁਣ ਸਰਗੁਣ ਦੋਨੇ ਉਹਦੇ ਆਪਣੇ, ਨਿਰਗੁਣ ਆਪ ਸਰਗੁਣ ਵੀ ਹੋਏ ਉਹਦੇ। ਅਤੇ ਤੀਸਰੀ ਗੱਲ ਹੈ ਨਾਮ ਦੀ ਮਹਿਮਾ। ਨਾਮ ਦੀ ਜਿੱਥੇ ਮਹਿਮਾ ਕੀਤੀ ਹੈ, ਉੱਥੇ ਨਾਮ ਦੀ ਮਹਿਮਾ ਦੇ ਨਾਲ ਸੰਤ ਨੂੰ ਜੋੜਤਾ। ਨਾਮ ਕੀ ਮਹਿਮਾ? ਸੰਤ ਰਿਧ ਵਸ ਹੈ, ਇਹ ਵੀ ਦੱਸ ਦਿੱਤੀ ਗੱਲ। ਜਾਂ ਸੰਤਾਂ ਦੀ ਗੱਲ, ਜਾਂ ਨਾਮ ਦੀ ਗੱਲ, ਜਾਂ ਰੱਬ ਦੀ ਗੱਲ। ਅਤੇ ਗੁਰਬਾਣੀ ਦੇ ਵਿੱਚ ਇਹ ਚੀਜ਼ਾਂ ਮਿਲਦੀਆਂ, ਅਸੀਂ ਦੂਰ ਕਿਵੇਂ ਜਾ ਸਕਦੇ ਹਾਂ? ਗੁਰੂ ਕਿਰਪਾ ਕਰੇ, ਮਹਾਂਪੁਰਸ਼ ਆ ਗਏ ਨੇ, ਇਹਨਾਂ ਨੇ ਨਿਹਾਲ ਕਰਨਾ। ਦੇਖੋ ਹੁਣ ਕੱਲ੍ਹ ਆਪ ਜੀ ਨੇ ਮਹਾਂਪੁਰਖਾਂ ਦੇ ਕੋਲੋਂ, ਮੈਨੂੰ ਨਹੀਂ ਸੀ ਪਤਾ ਵੀ ਪਹਿਲਾਂ ਪ੍ਰਕਰਨ ਇਹਨਾਂ ਦੇ ਵੀ ਇਹੀ ਚੱਲਦਾ ਸਤਸੰਗ ਦਾ, ਸੁੱਤੇ ਸਿੱਧੇ ਇਹ ਕੁਦਰਤੀ ਰੱਬੀ, ਕਿਉਂਕਿ ਜੋ ਗੁਰੂ ਨੂੰ ਭਾਵੇ ਨਾ, ਸਰੋਤਿਆਂ ਦੇ ਅੰਦਰ ਵੀ ਮਹਾਰਾਜ ਵਸਦਾ, ਭਗਤਿਆਂ ਦੇ ਅੰਦਰ ਵੀ, ਜੋ ਸੰਗਤ ਦੇ ਵਿੱਚ ਚਾਹੀਦਾ ਗੁਰੂ ਸਾਹਿਬ ਨੂੰ ਉਹ ਪ੍ਰੇਰ ਕੇ ਕਰਾ ਦਿੰਦਾ। ਇਹਨੂੰ ਕਹਿੰਦੇ ਨੇ ਅਲੰਕਾਰ, ਉਪਕਰਨ, ਉਪਸੰਗਾਰ, ਅਭਿਆਸ, ਅਪੂਰਵਤਾ, ਫਲ, ਅਰਥਵਾਰ, ਉਪਮਿਤੀ, ਇਸ ਤਰ੍ਹਾਂ ਦੇ ਖੱਟ ਲੱਖਣ ਮੰਨਿਆ ਸਰਵਣ ਦੇ। ਉਹਦੇ ਵਿੱਚੋਂ ਜਿੱਥੋਂ ਪ੍ਰਕਰਨ ਸ਼ੁਰੂ ਕਰਨਾ, ਉਪਕਰਨ ਉਪਸੰਹਾਰ ਉਹਨੂੰ ਕਹਿੰਦੇ ਹੈ, ਜਿੱਥੇ ਪ੍ਰਕਰਨ ਸ਼ੁਰੂ ਕਰਨਾ, ਅਨੇਕਾਂ ਪ੍ਰਮਾਣ ਦੇ ਕੇ ਲਿਆ ਕੇ ਉੱਥੇ ਆ ਕੇ ਸਮਾਪਤ ਕਰਨਾ। ਆਨੰਦ ਆ ਗਿਆ ਬਾਬਾ ਬਲਜਿੰਦਰ ਸਿੰਘ ਜੀ ਨੇ ਜਿੱਥੋਂ ਗੱਲ ਸ਼ੁਰੂ ਕੀਤੀ ਔਰ ਉੱਥੇ ਲਿਆ ਕੇ ਇਤਿਹਾਸਕ ਤੱਥ ਵੀ ਭਾਈ ਸੰਤੋਖ ਸਿੰਘ ਰਚਨਾ 'ਚੋਂ ਪ੍ਰਮਾਣ ਦੇ ਕੇ ਉਹਨੂੰ ਸਿੱਧ ਕਰ ਦਿੱਤਾ। ਸੋ ਇਸ ਕਰਕੇ ਸਾਧ ਸਿੰਘ ਜੀ, ਸਤਸੰਗਤ ਦੀ ਜਿਹੜੀ ਬਾਤ ਹੈ, ਸਤਸੰਗਤ ਸਾਧ ਪਾਈ ਵਡਭਾਗੀ ਮੰਚਲ ਤੋਂ ਪਿਆ ਹੁੰਦਾ, ਇਹਦੇ 'ਚ ਮਨ ਸਥਿਤ ਹੁੰਦਾ ਹੈ। ਸਤਸੰਗਤ ਖਾਲਸੇ ਨੂੰ ਹੁਕਮ ਹੈ, ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੀ। ਸੰਗਤ ਕਾ ਗੁਣ ਬਹੁਤ ਅਧਿਕਾਰੀ, ਕਿੱਡਾ ਕੁ ਕਹਿੰਦੇ ਪੜ ਸੂਆ ਗਣਕ ਉਧਾਰੇ। ਤੋਤੇ ਦੀ ਸੰਗਤ ਕੀਤੀ ਉਸ ਔਰਤ ਨੇ ਜਿਹੜੀ ਸੰਸਾਰ ਦੀ ਨਿੰਦਿਤ ਔਰਤ ਹੈ। ਤੋਤੇ ਦੀ ਕਿਹੜੇ ਦੀ ਸੰਗਤ ਕੀਤੀ? ਜਿਹੜਾ ਤੋਤਾ ਰਾਮ ਰਾਮ ਜਪਦਾ ਸੀ। ਜਿਹੜਾ ਮਨੁੱਖਾ ਸਰੀਰ ਦੇ ਵਿੱਚ ਮਹਾਂਪੁਰਸ਼ ਨਾਮ ਜਪਦਾ ਉਹਦੀ ਸੰਗਤ ਕਿਉਂ ਨਹੀਂ ਤਾਰੂ? ਇੱਕ ਤੋਤੇ ਦੀ ਸੰਗਤ ਤਾਰ ਗਈ ਵੇਸਵਾ ਨੂੰ, ਕਿਉਂਕਿ ਰਾਮ ਜਪਣ ਵਾਲਾ ਤੋਤਾ ਸੀ। ਸੋ ਗੁਰੂ ਕਿਰਪਾ ਕਰੇ, ਨਾਮ ਰਹਿਓ, ਸਾਧੂ ਰਹਿਓ। ਜਿਹੜੀ ਚੀਜ਼ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤੀ ਹੈ ਤਾਂ ਰਹਿਣਗੀਆਂ, ਅਤੇ ਉਹ ਜਿੰਨਾ ਮਰਜ਼ੀ ਕੋਈ ਯਤਨ ਕਰੇ ਉਹ ਤਾਂ ਰਹਿਣਗੀਆਂ ਰਹਿਣਗੀਆਂ। ਨਾਮ ਵੀ ਰਹੇਗਾ, ਨਾਮ ਜਪਣ ਵਾਲੇ ਵੀ ਰਹਿਣਗੇ। ਪਰਮਾਤਮਾ ਦਾ ਤਿੰਨ ਕਾਲਵਾਦ ਹੈ ਹੀ, ਅਤੇ ਗੁਰੂ ਕਿਰਪਾ ਕਰੇ ਸਤ ਸੰਗਤ ਦੀ ਪਰਿਭਾਸ਼ਾ ਦੇ ਵਿੱਚ। ਬਸ ਇਹਦੇ ਨਾਲ ਹੀ ਮੈਂ ਗੱਲ ਸਮਾਪਤ ਕਰਦਾ। ਸਤ ਨਾਮ ਉਸ ਦਾ ਜਿਹਦਾ ਤਿੰਨਾਂ ਕਾਲਾਂ 'ਚ ਵਾਧ ਨਹੀਂ ਹੈ। ਤ੍ਰੈ ਕਾਲ ਅਵਧ ਤਿੰਨ ਸਤ ਤਿਉਂ। ਸਤ ਉਹ ਹੈ ਜਿਹੜਾ ਆਦ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋ ਸੀ ਵੀ ਸੱਚ। ਤਿੰਨਾਂ ਕਾਲਾਂ 'ਚ ਜਿਸ ਦਾ ਵਾਧ ਨਾ ਹੋ ਉਹ ਸੱਤ ਹੈ। ਸੱਤ ਅਤੇ ਸੰਗ ਭਲੀ ਪ੍ਰਕਾਰ ਗਤ ਪ੍ਰਾਪਤੀ। ਜਿਹੜੀ ਜਗ੍ਹਾ ਬੈਠ ਕੇ ਸੱਤ ਬ੍ਰਹਮ ਦੀ, ਸੱਤ ਪਰਮੇਸ਼ਰ ਦੀ ਭਲੀ ਪ੍ਰਕਾਰ ਦੇ ਨਾਲ, ਭਲੀ ਰੀਤ ਦੇ ਨਾਲ ਅਤੇ ਗਤ ਕੀਏ ਪ੍ਰਾਪਤੀ ਹੋਵੇ, ਇਹ ਸਤਸੰਗ ਦੀ ਪਰਿਭਾਸ਼ਾ ਹੈ। ਸੱਤ ਜਮਾਂ ਸੰਗ ਗਤ, ਵਿਆਕਰਨ ਅਨੁਸਾਰ ਥੋੜ੍ਹਾ ਜਿਹਾ ਅਰਥ ਚੱਲ, ਸੱਤ ਸੰਗਤ ਇਸ ਤਰ੍ਹਾਂ ਬਣ ਗਈ ਸ਼ਬਦ। ਇਹਦੀ ਵਿਚਾਰ ਜੈ ਸ਼੍ਰੀ ਗੁਰੂ ਨੇ ਕਰਵਾਈ, ਆਪ ਸੰਗਤਾਂ ਦੀ ਕਿਰਪਾ ਦੇ ਨਾਲ ਹੋਈ ਹੈ। ਹੁਣ ਮਹਾਂਪੁਰਸ਼ਾਂ ਨੇ ਆਪ ਜੀ ਨੂੰ ਨਿਹਾਲ ਕਰਨਾ ਹੈ। ਨਿਰਮਲ ਸੰਪਰਦਾ ਦੇ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਗੁਰੂ ਪਿਆਰੇ ਫੋਨ 'ਤੇ ਗੱਲ ਹੋਈ ਸੀ, ਇਹਨਾਂ ਨੇ ਵੀ ਦਰਸ਼ਨ ਦਿੱਤੇ। ਧੰਨਵਾਦ ਸਾਰੀਆਂ ਸੰਗਤਾਂ ਦਾ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਅਤੇ ਕੱਲ੍ਹ ਅਰ ਪਰਸੋਂ ਦੋ ਦਿਨ ਕੇਵਲ ਸ਼ਹੀਦਾਂ ਦੇ ਪ੍ਰਥਾਏ, ਸ਼ਹੀਦੀ ਪਰਿਭਾਸ਼ਾ ਕੀ ਹੈ, ਸ਼ਹੀਦੀਆਂ ਕਿਸਮਾਂ ਕੀ ਨੇ, ਅਤੇ ਸ਼ਹੀਦਾਂ ਨੂੰ ਅਸੀਂ ਮੰਨਦੇ ਕਿਉਂ ਹੈ, ਬਸ ਇਹ ਵਿਚਾਰਾਂ, ਕਿਉਂਕਿ ਹਫ਼ਤਾ ਚੱਲਦਾ ਹੈ, ਸ਼ਹੀਦੀ ਨੂੰ ਸਮਰਪਿਤ ਹੈ। ਅਤੇ ਗੁਰੂ ਕਿਰਪਾ ਕਰੇ, ਆਓ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟ ਦੁਰਮਤ ਖੋਈ, ਤਿੰਨ ਕੀ ਤੋਰ ਨਾਨਕ ਦਾਸ ਮਾਂਝੇ ਜਿਨ ਹਰ ਨਾਮ ਰਿਦੇ ਪਰੋਈ। ਇਹ ਵਿਚਾਰਾਂ ਦੇ ਨਾਲ ਦਾਸ ਆਪ ਜੀ ਤੋਂ ਖਿਮਾ ਮੰਗਦਾ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।